تیرا دتا لئی ہے سکھ تیرا دتا لئی ہے سکھ تیرا دتا لئی تو सुख तेरा दिता लई है।
जाना थे ओ कर के चरण
ਤਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ, ਜਾਚਕ ਦਰ ਤੇਰੇ ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧਨੋ ਮੰਗੇ ਦਾਨ, ਘਰ ਤਾਂ ਤੇਰੇ ਸਭ ਕਿਛ ਹੈ, ਸਾਜਨੋ ਤੁਮੀਤ ਮੇਰਾ ਸਾਜਨੋ ਤੇਰੇ ਸਭਕੇ ਮਾਨ ਮੰਗੋ, ਘਰ ਤਾਂ ਤੇਰੇ ਸਭ ਕਿਛ ਹੈ, ਮਾਨ ਮੰਗੋ ਤਾਨ ਮੰਗੋ, ਮਾਨ ਮੰਗੋ ਤਾਨ ਮੰਗੋ, ਲਕਸ਼ਮੀ ਸੁਤ ਦੇ ਧਨ, ਲਕਸ਼ਮੀ ਸੁਤ ਦੇ ਘਰ ਤਾਂ ਤੇਰੇ ਸਭ ਕਿਛ ਹੈ, ਸਾਜਨੋ ਤੁਮੀਤ ਮੇਰਾ ਗ੍ਰਹਿ ਤੇਰੇ
ਹੇ ਮੇਰੇ ਮਾਲਕ, ਹੇ ਮੇਰੇ ਸਤਿਗੁਰੂ, ਐਸੀ ਕਿਹੜੀ ਵਸਤੂ ਹੈ ਜਿਹੜੀ ਤੇਰੇ ਘਰ ਵਿੱਚ ਨਾ ਹੋਵੇ? ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ, ਕਹਿਣ ਲੱਗੇ ਮਾਣ ਮੰਗੂ, ਮੈਨੂੰ ਮਾਣ ਦੀ ਜ਼ਰੂਰਤ ਹੋਵੇ ਤੇਰੇ ਦਰ ਤੋਂ ਮਿਲਦਾ, ਤਾਣ ਮੰਗੋ ਤੇਰੇ ਦਰ ਤੋਂ ਪ੍ਰਾਪਤੀ ਹੁੰਦੀ, ਤੇ ਅੱਗੇ ਜਾ ਕੇ ਕਹਿਣ ਲੱਗੇ ਧਨ ਲਕਸ਼ਮੀ ਸੁੱਤ ਦੇ ਤੇ ਸੁੱਤ ਪੁੱਤਰ ਨੂੰ ਆਖਦੇ। ਕਹਿਣ ਲੱਗੇ ਮਾਲਕ ਐਸੀ ਕੋਈ ਵੀ ਵਸਤੂ ਨਹੀਂ ਜਿਹੜੀ ਤੇਰੇ ਘਰ ਵਿੱਚ ਨਾ ਹੋ, ਆ ਗੱਲ ਤਾਂ ਤੇਰੇ ਘਰ ਦੇ ਸੰਬੰਧੀ ਆਖੀ ਹੈ ਕਿ ਘਰ ਤਾਂ ਤੇਰੇ ਸਭ ਕੁਛ, ਕਿਉਂਕਿ ਕਿਸੇ ਹੋਰ ਦਰ ਤੋਂ ਮੰਗਿਆ ਹੋਇਆ ਇੱਕ ਦੋ ਚਾਰ ਵਸਤੂਆਂ ਤਾਂ ਮਿਲ ਸਕਦੀਆਂ ਨੇ ਪਰ ਸਭ ਕੁਝ ਨਹੀਂ। ਇਹ ਤੇਰੇ ਘਰ ਦੇ ਸੰਬੰਧੀ ਗੱਲ ਆਖੀ ਕਿ ਘਰ ਤਾਂ ਤੇਰੇ ਸਭ ਕੁਛ, ਤੇ ਕਹਿਣ ਲੱਗੇ ਜਿੱਥੇ ਤੇਰੇ ਘਰ ਵਿੱਚ ਸਭ ਕੁਝ ਹੈ ਉੱਥੇ ਤੇਰੇ ਘਰ ਦੀ ਇੱਕ ਦੁਨੀਆਂ ਨਾਲੋਂ ਹੋਰ ਵਿਸ਼ੇਸ਼ਤਾ ਹੈ ਕਿ ਤੂੰ ਵਿਸ਼ਾਲ ਦਿਲ ਵੀ ਹੈ। ਜਿੱਥੇ ਤੇਰੇ ਘਰ ਵਿੱਚ ਸਭ ਕੁਝ ਹੈ ਉੱਥੇ ਤੇਰੇ ਘਰ ਦੀ ਵਿਸ਼ੇਸ਼ਤਾ ਹੈ ਕਿ ਤੂੰ ਵਿਸ਼ਾਲ ਦਿਲ ਵੀ, ਕੋਈ ਤੇਰੇ ਦਰ ਤੇ ਆਵੇ ਝੋਲੀ ਭਰਾ ਕੇ ਚਲਾ ਜਾ, ਝੋਲੀ ਭਰਾ ਕੇ ਚਲਾ ਜਾਏ। ਪਰ ਇਹ ਗੱਲ ਵੱਖਰੀ ਹੈ ਕਿ ਕਿਸੇ ਨੂੰ ਤੇਰੇ ਦਰ ਤੋਂ ਮੰਗਣਾ ਨਾ ਆਉਂਦਾ ਹੋਵੇ, ਇਹ ਗੱਲ ਵੱਖਰੀ। ਤੇ ਮੈਂ ਅਰਜ਼ ਕਰਾਂ ਹਰ ਮਨੁੱਖ ਨੂੰ ਗੁਰੂ ਨਾਨਕ ਦੇ ਦਰ ਤੋਂ ਮੰਗਣਾ ਵੀ ਨਹੀਂ ਜੇ ਆਉਂਦਾ। ਮੰਗਣਾ ਵੀ ਇੱਕ ਆਰਟ ਹੈ, ਮੰਗਣਾ ਵੀ ਸਿੱਖਣਾ ਪੈਂਦਾ। ਜਿਹਦੇ ਕੋਲ ਮੰਗਣ ਦਾ ਢੰਗ ਨਾ ਹੋਵੇ, ਜਾਚ ਨਾ ਹੋਵੇ, ਉਹਦੀ ਝੋਲੀ ਵੀ ਕਈ ਵਾਰ ਖਾਲੀ ਰਹਿ ਜਾਂਦੀ। ਤੱਕਦੇ ਹੋ ਨਾ, ਸੰਸਾਰ ਦੇ ਅੰਦਰ ਦੋ ਤਰ੍ਹਾਂ ਦੇ ਮੰਗਤੇ ਨੇ, ਦਿਨ ਚੜ੍ਹਦਾ ਤੇ ਦੋਨਾਂ ਤਰ੍ਹਾਂ ਦੇ ਮੰਗਤੇ ਮੰਗਣ ਲਈ ਤੁਰ ਪੈਂਦੇ। ਇੱਕ ਸਵੈਕ ਮੰਗਤਾ ਜਿਹੜਾ ਮੰਗਣਾ ਜਾਣਦਾ ਕੋਈ ਨਹੀਂ ਪਰ ਦਿਨ ਚੜ੍ਹਦਾ ਮੰਗਣ ਵਾਸਤੇ ਤੁਰ ਪੈਂਦਾ, ਦੀ ਨਿਸ਼ਾਨੀ ਕੀ ਹੈ ਕਿ ਕਿਸੇ ਦੇ ਦਰ ਤੇ ਜਾਂਦਾ ਇੱਕ ਦੋ ਵਾਰ ਆਵਾਜ਼ਾਂ ਦਿੰਦਾ ਇੱਕ ਦੋ ਵਾਰ ਆਵਾਜ਼ਾਂ ਦਿੰਦਾ ਉਸ ਦਰ ਨੂੰ ਛੱਡ ਕੇ ਅਗਲੇ ਦਰ ਤੇ ਚਲਾ ਜਾਂਦਾ ਤੇ ਅਗਲੇ ਦਰ ਤੇ ਜਾ ਕੇ ਫਿਰ ਇੱਕ ਦੋ ਵਾਰ ਆਵਾਜ਼ਾਂ ਦਿੰਦਾ ਫਿਰ ਉਸ ਦਰ ਨੂੰ ਛੱਡ ਕੇ ਅਗਲੇ ਦਰ ਤੇ ਚਲਾ ਜਾਂਦਾ ਕਈ ਵਾਰੀ ਸਾਰੀ ਸਾਰੀ ਦਿਹਾੜੀ ਦਰ ਦਰ ਭਟਕਦਾ ਰਹਿੰਦਾ ਤੇ ਸ਼ਾਮ ਨੂੰ ਫਿਰ ਖਾਲੀ ਝੋਲੀ ਲੈ ਕੇ ਘਰ ਚਲਾ ਜਾਂਦਾ ਖਾਲੀ ਝੋਲੀ ਲੈ ਕੇ ਘਰ ਚਲਾ ਜਾਂਦਾ ਤੇ ਇੱਕ ਮੰਗਤਾ ਦੂਸਰੀ ਕਿਸਮ ਦਾ ਜਿਹਨੂੰ ਅਸੀਂ ਢੀਠ ਮੰਗਤਾ ਆਖਦੇ ਤੇ ਆਪ ਜੀ ਨੂੰ ਪਤਾ ਕਿ ਢੀਠ ਮੰਗਤਾ ਕਿਸੇ ਦੇ ਪਿੱਛੇ ਪੈ ਜਾਵੇ ਸਹੀ ਢੀਠ ਮੰਗਤਾ ਕਿਸੇ ਦੇ ਦਰ ਦਰਵਾਜ਼ੇ ਤੇ ਚਲਾ ਜਾਏ ਸਹੀ ਉਹ ਦਰ ਨੂੰ ਨਹੀਂ ਛੱਡਦਾ ਪਿੱਛਾ ਨਹੀਂ ਛੱਡਦਾ ਦਰ ਤੇ ਖਲੋ ਕੇ ਬਾਰ ਬਾਰ ਆਵਾਜ਼ਾਂ ਦਿੰਦਾ ਬਾਰ ਬਾਰ ਆਵਾਜ਼ਾਂ ਦਿੰਦਾ ਤੇ ਸੋਚਦਾ ਕਦੇ ਤਾਂ ਮਾਲਕ ਮੇਰੀ ਆਵਾਜ਼ ਨੂੰ ਸੁਣੇਗਾ ਨਾ ਕਦੇ ਤਾਂ ਮੇਰੀ ਆਵਾਜ਼ ਸੁਣੀ ਜਾਏਗੀ ਨਾ ਤੇ ਜਦੋਂ ਮਾਲਕ ਉਸ ਢੀਠ ਮੰਗਤੇ ਦੀ ਆਵਾਜ਼ ਸੁਣਦਾ ਬਾਰ ਬਾਰ ਸੁਣਦਾ ਤੇ ਸੋਚਦਾ ਇਹਨੇ ਇਉਂ ਨਹੀਂ ਜਾਣਾ ਇਹ ਤਾਂ ਢੀਠ ਮੰਗਤਾ ਇਹਦੀ ਝੋਲੀ ਵਿੱਚ ਤਾਂ ਕੁਝ ਪਾਉਣਾ ਹੀ ਪਏਗਾ ਤੇ ਜੇ ਇਹ ਢੀਠ ਮੰਗਤਾ ਦਰਵਾਜ਼ੇ ਤੇ ਖਲੋ ਕੇ ਬਾਰ ਬਾਰ ਆਵਾਜ਼ਾਂ ਦਿੰਦਾ ਰਿਹਾ ਬਾਰ ਬਾਰ ਆਵਾਜ਼ਾਂ ਦਿੰਦਾ ਰਿਹਾ ਤੇ ਇਹ ਦੁਨੀਆਂ ਦੇ ਲੋਕ ਆਂਢ ਗੁਆਂਢ ਕੀ ਆਖਣਗੇ ਕਿ ਇਤਨਾ ਵੱਡਾ ਘਰ ਹੋਵੇ ਤੇ ਮੰਗਤੇ ਨੂੰ ਝੋਲੀ ਵਿੱਚ ਖੈਰ ਵੀ ਨਾ ਪਵੇ ਕਾਹਦਾ ਵੱਡਾ ਘਰ ਹੋਇਆ ਮਾਲਕ ਉਸ ਢੀਠ ਮੰਗਤੇ ਦੀ ਝੋਲੀ ਵਿੱਚ ਕੁਝ ਨਾ ਕੁਝ ਜ਼ਰੂਰ ਪਾਉਂਦਾ ਉਹ ਢੀਠ ਮੰਗਤਾ ਤਾਂ ਅੱਗੇ ਤੁਰਦਾ ਤੇ ਹਜ਼ੂਰ ਕਹਿਣ ਲੱਗੇ ਹੇ ਮਨੁੱਖ ਹੇ ਸਿੱਖਾ ਤੂੰ ਵੀ ਖਿਆਲ ਕਰੀ ਜੇ ਗੁਰੂ ਨਾਨਕ ਦੇ ਦਰ ਦਾ ਮੰਗਤਾ ਬਣਨਾ ਹੈ ਤਾਂ ਢੀਠ ਮੰਗਤਾ ਬਣੀ ਦਰ ਦਰ ਫਿਰਨ ਵਾਲਾ ਮੰਗਤਾ ਨਾ ਬਣੀ ਜੇ ਇਸ ਦਰ ਦਾ ਮੰਗਤਾ ਬਣਨਾ ਹੈ ਤਾਂ ਢੀਠ ਮੰਗਤਾ ਬਣੀ ਇਹ ਨਾ ਹੋਵੇ ਗੁਰੂ ਨਾਨਕ ਦੇ ਦਰ ਨੂੰ ਛੱਡ ਕੇ ਤੂੰ ਦਰ ਦਰ ਭਟਕਦਾ ਤੁਰਿਆ ਫਿਰੇ ਇਹ ਨਾ ਹੋਵੇ ਗੁਰੂ ਨਾਨਕ ਦੇ ਦਰ ਨੂੰ ਛੱਡ ਕੇ ਤੂੰ ਮੜੀਆਂ ਮਸਾਣੀਆਂ ਦੀ ਪੂਜਾ ਪਿਆ ਕਰੇ ਇਹ ਨਾ ਹੋਵੇ ਗੁਰੂ ਨਾਨਕ ਦੇ ਦਰ ਨੂੰ ਛੱਡ ਕੇ ਤੂੰ ਪਿੱਪਲਾਂ ਨੂੰ ਪਾਣੀ ਪਿਆ ਦੇਵੇਂ ਜੰਡਾਂ ਨੂੰ ਧਾਗੇ ਪਿਆ ਬੰਨੇ ਇਉਂ ਨਾ ਕਰੀ ਤੇਰੀ ਝੋਲੀ ਭਰਨੀ ਹੈ ਤਾਂ ਗੁਰੂ ਨਾਨਕ ਦੇ ਦਰ ਤੋਂ ਭਰਨੀ ਗੁਰੂ ਨਾਨਕ ਦੇ ਦਰ ਤੇ ਆ ਤੇ ਢੀਠ ਮੰਗਤਾ ਬਣ ਕੇ ਗੁਰੂ ਦੇ ਸਾਹਮਣੇ ਖਲੋ ਕੇ ਇੱਕ ਆਵਾਜ਼ ਦੇ ਤੇ ਆਵਾਜ਼ ਕਿਹੜੀ ਇਉਂ ਆਖ ਹਜ਼ੂਰ ਫਰਮਾਉਂਦੇ ਨੇ ਕਹਿਣ ਲੱਗੇ ਸਾਹਮਣੇ ਖਲੋ ਕੇ ਆਵਾਜ਼ ਦੇ ਆਖ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਦਿਓ ਪਾਵੋ ਦਾਨ ਢੀਠ ਹੋਏ ਮੰਗ ਇਹ ਮੇਰੇ ਮਾਲਕ ਮੈਂ ਤੇਰੇ ਦਰ ਤੇ ਮੰਗਤਾ ਆਇਆ ਤੇ ਮੈਂ ਹਾਂ ਢੀਠ ਮੰਗਤਾ ਤੇ ਮੈਂ ਚਾਹੁੰਦਾ ਮੰਗਣੇ ਤਾਂ ਤੇਰੇ ਦਰ ਤੋਂ ਮੰਗਣੇ ਜੇ ਤੂੰ ਪੁੱਠੇ ਕਿਰਪਾ ਨਿਧਾਨ ਨਾ ਦੂਜਾ ਵਿਖਾਲ ਰਹਿਮਤ ਕਰ ਆਪਣੇ ਦਰ ਤੋਂ ਮੇਰੀ ਝੋਲੀ ਭਰ ਤਾਂ ਕਿ ਮੈਨੂੰ ਦਰ ਦਰ ਦਾ ਮੰਗਤਾ ਨਾ ਬਣਨਾ ਪਵੇ ਆਪਦੇ ਦਰ ਦਾ ਮੰਗਤਾ ਬਣਾਈ ਰੱਖ ਜੇ ਸੁੱਖ ਦੇਵੇਂਗਾ ਤਾਂ ਵੀ ਤੈਨੂੰ ਹੀ ਅਰਾਧਣੇ ਤੇ ਜੇ ਮੇਰੇ ਕਰਮਾਂ ਅਨੁਸਾਰ ਜੀਵਨ ਵਿੱਚ ਕੋਈ ਦੁੱਖ ਵੀ ਆ ਜਾਏਗਾ ਫਿਰ ਵੀ ਤੇਰੇ ਅੱਗੇ ਬੇਨਤੀ ਕਰਨੀ ਤੇਰਾ ਜੋ ਹੋਇਆ ਪਰ ਸਾਡਾ ਸੁਭਾਅ ਕੀ ਹੈ ਸੁੱਖ ਆਉਂਦੇ ਨੇ ਤਾਂ ਮਨੁੱਖ ਆਖਦਾ ਜਿੰਨੇ ਸੁੱਖ ਆਏ ਨੇ ਸਾਰੇ ਮੇਰੇ ਕਾਰਨ ਆਏ ਨੇ ਤੇ ਜਦੋਂ ਜੀਵਨ ਵਿੱਚ ਕੋਈ ਦੁੱਖ ਆ ਜਾਏ ਆਖਦਾ ਇਹ ਤਾਂ ਅਕਾਲ ਪੁਰਖ ਦਾ ਭਾਂਡ ਹੈ। ਸੁੱਖਾਂ ਦਾ ਮਾਲਕ ਆਪ ਬਣ ਪੈਂਦਾ ਤੇ ਦੁੱਖਾਂ ਦਾ ਦੋਸ਼ੀ ਗੁਰੂ ਨੂੰ ਠਹਿਰਾ ਦਿੰਦਾ। ਕਹਿਣ ਲੱਗੇ ਖੇ ਮਨੁੱਖ ਸਿੱਖਾ, ਗੁਰੂ ਤੈਨੂੰ ਸੁੱਖ ਦੇ ਤੇ ਤੂੰ ਸੁੱਖਾਂ ਦਾ ਸ਼ੁਕਰਾਨਾ ਕਰਦਾ ਹੋਇਆ ਗੁਰੂ ਦੇ ਸਾਹਮਣੇ ਆ ਕੇ ਅਰਦਾਸ ਵਜੋਂ ਬੇਨਤੀ ਵਜੋਂ ਸ਼ੁਕਰਾਨਾ ਕਰਕੇ ਆਪਣੀ ਰਸਨਾ ਤੋਂ ਬਸ ਆਹੀ ਗੱਲ ਆਖਦਾ ਰਹੀ। ਹਜ਼ੂਰ ਫਰਮਾਉਂਦੇ ਨੇ ਕਹਿਣ ਲੱਗੇ
ਸੁੱਖ ਤੇਰਾ ਦਿੱਤਾ ਨਹੀਂ, ਸ਼ਰਦਾ